ਸੁਨੇਹੰ ਗ੍ਰਹਾਰਥ ਕਹ
ਸੋ ਗ੍ਰਹਿ ਧਰਦੇ ਅਰਥ ਪਦਾਰਥਾਂ ਦੇ ਵਿੱਚ ਹੀ ਕਹੇ ਦਾ ਕਰਦੇ ਅਰਥ ਪਦਾਰਥਾਂ ਦਾ ਜਿਹੜਾ ਰੂਹ ਹੈ ਹਰ ਮੌਕੇ ਤੇ ਇਹ ਕਰਦੇ ਪਦਾਰਥ ਜਿਹੜੇ ਇਹਨਾਂ ਦੇ ਜੋੜਨ ਵਿੱਚ ਹੀ ਲੱਗੇ ਰਹਿਣਾ ਸੋ ਉਹ ਜਿਹੜਾ ਸੁਨੇਹ ਉਹ ਹੈ ਕਰਦੇ ਪਦਾਰਥਾਂ ਨੂੰ ਪੁੱਜ ਇਕੱਠੇ ਕਰਨ ਦੇ ਵਿੱਚ ਉਹ ਵੀ ਲਾਲਚ ਯੋਗ ਹੈ ਕਿਤੇ ਗੁਰੂ ਕਾ ਗੁਰਪੁਰਬ ਆਇਆ ਤਾਂ ਵੀ ਕਿਤੇ ਘੜੀ ਸਾਹਿਬ ਨੀ ਕੱਢਣਾ ਕਿਤੇ ਸੰਗਤ ਆਈ ਕਥਾ ਕੀਰਤਨ ਜੁੜਨਾ ਜੀ ਘਰ ਦਾ ਕੰਮ ਕਰਨਾ ਜੀ ਮੈਂ ਘਰ ਦਾ ਕੰਮ ਕਰਨਾ ਜੀ ਤੰਦਰੇ ਪਲਾਹ ਚੇਤਨਾ ਆਵੇ ਇੱਕ ਨੂੰ ਖੋਟਾ ਦਾਲ ਹੈ ਸਾਡਾ ਪੈਂਦਾ ਹੈ ਉਹਨਾਂ ਧੰਦਿਆਂ ਕਰਕੇ ਜੇ ਇੱਕ ਪਰਮੇਸ਼ਰ ਦੇ ਸਿਮਰ ਭਜਨ ਵਰਖਾ ਨੇ ਜੁੜਨਾ ਜੀ ਰੀਤਾ ਚਾਰ ਕੋ ਆਇਆ ਹੱਟ ਕੇ ਚਾਰ ਕੋ ਆਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹ ਕਿਹੜੇ ਕੰਮ ਗੁਰਸਿੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਪਦਾਰਥਾਂ ਦੀ ਪ੍ਰਾਪਤੀ ਨਹੀਂ ਗੁਰਸਿੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਵਾਹਿਗੁਰੂ ਦੀ ਪ੍ਰਾਪਤੀ ਔਰ ਇਹ ਜਿਹੜੇ ਪਦਾਰਥ ਨੇ ਇਹ ਇੱਕ ਸਾਧਨ ਇਹ ਨਿਸ਼ਾਨਾ ਨਹੀਂ ਜ਼ਿੰਦਗੀ ਦਾ ਸਾਧਨ ਜ਼ਰੂਰ ਨੇ ਜੇ ਅਸੀਂ ਰੋਟੀ ਨਹੀਂ ਖਾਵਾਂਗੇ ਸਰੀਰ ਕਾਇਮ ਨਹੀਂ ਰਹੇਗਾ ਪਾਣੀ ਨਹੀਂ ਪੀਵਾਂਗੇ ਸਰੀਰ ਕਾਇਮ ਨਹੀਂ ਰਹੇਗਾ ਚਾਹੀਦਾ ਲੀੜਾ ਕੱਪੜਾ ਜੁੱਲੀ ਕੁੱਲੀ ਸੋ ਇਸੇ ਤਰ੍ਹਾਂ ਗੁੱਲੀ ਦੀ ਲੋੜ ਜ਼ਰੂਰ ਹੈ ਪਰ ਇਹ ਜ਼ਿੰਦਗੀ ਦਾ ਨਿਸ਼ਾਨਾ ਨਹੀਂ ਗੁਰੂ ਕੇ ਸਿੱਖਾਂ ਨੇ ਬਣਾ ਲੈਣਾ ਸੋ ਇਹ ਖਿਆਲ ਰੱਖਣਾ ਹੈ ਇਸ ਵਾਸਤੇ ਜੇ ਘਰ ਦੇ ਵਿਹਾਰਾਂ ਦੇ ਮੋਹ ਦੇ ਵਿੱਚ ਹੀ ਫਸਿਆ ਰਿਹਾ ਤੇ ਸਿਮਰਤ ਭਜਨ ਭਾਵ ਭਗਤੀ ਕਦੇ ਜੁੜਿਆ ਹੀ ਨਹੀਂ ਆਜਾ ਸੁਣਿਆ ਦਾ ਹੜਬੁਣ ਗਾਵਾ ਪਤਨੀ ਅਸਮਾਨ ਗਿਰਾਵੇ ਸੋ ਘਰ ਦੇ ਧੰਦਿਆਂ ਵਿੱਚ ਹੀ ਨੇਤਾ ਪਤੀ ਫਸਿਆ ਰਿਹਾ ਖੂਹ ਦੇ ਡੱਡੂ ਤਰ੍ਹਾਂ ਸੋ ਕੂ ਭਾਇਓ ਜਸ ਦਾਦਰਾ ਕਸ਼ ਦੇਸ਼ ਵਿਦੇਸ਼ ਨਬੂਜ ਐਸੇ ਮੇਰਾ ਮਨ ਵਿਖਿਆ ਵੀ ਮੋਹਿਆ ਕਾ ਸ਼ਾਰਾ ਪਾਰ ਨਾ ਸੂਝ ਜੇ ਐਸੇ ਘਰ ਦੇ ਪਦਾਰਥਾਂ ਦੇ ਵਿੱਚ ਹੀ ਹਰ ਮੌਕੇ ਤੇ ਵਿਹਾਰਾਂ ਵਿੱਚ ਹੀ ਖਰਚਤ ਰਹਿੰਦਾ ਹੈ ਸਿਮਰਨ ਭਜਨ ਭਾਵ ਭਗਤੀ ਕਦੇ ਵੀ ਸੰਗਤ ਦਾ ਸਮਾਂ ਕੱਢਦਾ ਹੀ ਨਹੀਂ ਤਾਂ ਲਾਮ ਤਾਂ ਐਸੇ ਮੂੰਹ ਦੇ ਤਾਂ ਜਿਹੜੇ ਘਰ ਦੇ ਪਦਾਰਥਾਂ ਵਿੱਚ ਹਰ ਮੌਕੇ ਤੇ ਜੁੜੇ ਰਹਿਣਾ ਹੈ
ਸਾਧ ਸੰਗ ਸੁਨੇਹੰ ਸਤਿਅੰ
ਹਾਂ ਭਾਈ ਸਾਧ ਸੰਗ ਸੁਨੇਹ ਸਤਿਅੰ ਜਿਹੜਾ ਸਾਧ ਸੰਗਤ ਦੇ ਨਾਲ ਸੁਨੇਹ ਪ੍ਰੇਮ ਕਰਨਾ ਹੈ ਇਹ ਸੱਚਾ ਹੈ ਬਾਕੀ ਸਭ ਤੇ ਪ੍ਰੇਮ ਜਿਹੜੇ ਹਨ ਝੂਠੇ ਹਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ ਉਹਨਾਂ ਨੇ ਸਾਰਾ ਜਿੰਨਾ ਕੋੜਨਾ ਉਹ ਗਿਣਿਆ ਹੈ ਸੋ ਪੁੱਤਰ ਗਿਣਿਆ ਹੈ ਇਸੇ ਤਰ੍ਹਾਂ ਪਹਿਲਾਂ ਮਾਤਾ ਪਿਤਾ ਦਾਤਾ ਪੜਦਾਤਾ ਉਸ ਤੋਂ ਅੱਗੇ ਦਾਦਾ ਫਿਰ ਦੂਜੇ ਪਾਸੇ ਕਹਿੰਦੇ ਨੇ ਜਿਹੜੀ ਮਾਸੀ ਹੈ ਮਾਤਾ ਦੀ ਜਿਹੜੀ ਭੈਣ ਇਸੇ ਤਰ੍ਹਾਂ ਮਾਸੜ ਫੁੱਫੀ ਭੂਆ ਇਸੇ ਤਰ੍ਹਾਂ ਫੁੱਫੜ ਸੋ ਨਾਨਕੇ ਘਰ ਦਾਦਕੇ ਘਰ ਸਹੁਰੇ ਘਰ ਅੱਗੇ ਸੱਸ ਸਾਲੇ ਉਹਨਾਂ ਦੇ ਨਾਲ ਅੱਗੇ ਪਰਿਵਾਰ ਸੋ ਇਹ ਜਿੰਨਾ ਸਾਰਾ ਇਹ ਸੰਬੰਧੀ ਹੁੰਦੇ ਨੇ ਸਾਰੇ ਮਿੱਤਰ ਤੇ ਦੋਸਤ ਸਾਰੇ ਸੋ ਅਗਾ ਪੁੱਤਰ ਪੋਤਰੇ ਪੜੋਤਰੇ ਗਰਦੋ ਤੇ ਦੋਹਤੀਆਂ ਉਹ ਸਾਰਾ ਜਿੰਨਾ ਉਹ ਮੋਹ ਕਿਸ ਨਾਲ ਕਰਨਾ ਹੈ ਉਹਨਾਂ ਦਾ ਰਿਸ਼ਤਾ ਨਾਤਾ ਸਭ ਝੂਠਾ ਹੈ ਜਿਹੜਾ ਗੁਰੂ ਕੀ ਸੰਗਤ ਦਾ ਨਾਤਾ ਰਿਸ਼ਤਾ ਗੁਰਸਿੱਖੀ ਦਾ ਇਹ ਲੋਕ ਪ੍ਰਲੋਕ ਵਿੱਚ ਸੱਚਾ ਤੇ ਸੁੱਚਾ ਹੈ ਇਹ ਨਾਲ ਨਿਭਣ ਵਾਲਾ ਹੈ ਸਤਿਗੁਰੂ ਪੰਜਵੇਂ ਪਾਤਸ਼ਾਹ ਵੀ ਇਹੀ ਬਚਨ ਫਰਮਾਉਂਦੇ ਹਨ
ਸਾਧ ਸੰਗ ਸੁਨੇਹ ਸਤਿਅੰ
ਜਿਹੜਾ ਸਾਧ ਸੰਗਤ ਦੇ ਨਾਲ ਸੁਨੇਹ ਪ੍ਰੇਮ ਕਰਨਾ ਇਹ ਸੱਚਾ ਹੈ ਜਾਣਨਾ ਕਰੋ ਇਹ ਲੋਕ ਪ੍ਰਲੋਕ ਵਿੱਚ ਸਹਾਇਤਾ ਕਰੇਗਾ ਕਿਉਂਕਿ ਇਹ ਅਕਿਰਤਮ ਪ੍ਰੀਤੀ ਹੁੰਦੀ ਹੈ ਇਸ ਦੇ ਵਿੱਚ ਕੋਈ ਲਾਲਚ ਨਹੀਂ ਮਤਲਬ ਨਹੀਂ ਸਵਾਰਥ ਨਹੀਂ ਸੋ ਇਹ ਕੋਈ ਵੱਡਾ ਸੱਤਾ ਨਹੀਂ ਪ੍ਰੇਮ ਦਾ ਜੇ ਤੁਸੀਂ ਕਰੋਗੇ ਤਾਂ ਸੰਗਤ ਪ੍ਰੇਮ ਕਰੇਗੀ ਜੇ ਨਹੀਂ ਜਿੱਥੇ ਗੁਰੂ ਘਰ ਐਸਾ ਜਿੱਥੇ ਭਾਵ ਨਹੀਂ ਭਗਤ ਭਾਏ ਪਾਉਂਦੀ ਅਗਰ ਭਾਗ ਰੱਖਾ ਤਾਹੇ ਗੁਰੂ ਸਰਬੰਧ ਦਾਨ ਦਾਨ ਦੇਤ ਹੈ ਇੱਥੇ ਸਰਦਾ ਭਾਵਨਾ ਨਾਲ ਇੱਕ ਕੌਡੀ ਵੀ ਲਿਆ ਕੇ ਮੱਥਾ ਟੇਕੀਏ ਤਾਂ ਸਾਰੇ ਖਜ਼ਾਨੇ ਇੱਥੋਂ ਮਿਲ ਜਾਂਦੇ ਸਾਧ ਸੰਗਤ ਦਾ ਪ੍ਰੇਮ ਸੱਚਾ ਹੈ ਪ੍ਰਲੋਕ ਵਿੱਚ ਵੀ ਸਹਾਇਤਾ ਕਰਦੀ ਹੈ ਸੰਗਤ ਗੁਰੂ ਕੀ ਇਸ ਵਾਸਤੇ ਇਹੀ ਪ੍ਰੇਮ ਸੱਚਾ ਹੈ
ਬਸੰਤ ਨਾਨਕ ਹੈ
ਜਿਹੜੇ ਐਸੀ ਸੰਗਤ ਨਾਲ ਪ੍ਰੇਮ ਕਰਦੇ ਨੇ ਸੁੱਖ ਦੇ ਨਾਲ ਵਸਦੇ ਹਨ ਸਤਿਗੁਰੂ ਨਾਨਕ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਇਸ ਵਾਸਤੇ ਸੰਗਤ ਨਾਲ ਹੀ ਪ੍ਰੇਮ ਕਰਨਾ ਚਾਹੀਦਾ ਹੈ ਸੰਗਤ ਨਾਲ ਹੀ ਜੁੜਨਾ ਚਾਹੀਦਾ ਹੈ ਵਡ ਭਾਗੀ ਸਾਧ ਸੰਗ ਪ੍ਰਾਪਤ ਤੇ ਭੇਟ ਤੋਂ ਦੁਰਮਤ ਹੋਈ ਸੰਗਤ ਨਾਲ ਮਿਲਣੇ ਕਰਕੇ ਸਾਰੀ ਖੋਟੀ ਮੱਤਾਂ ਔਗਣ ਪਾਪ ਦੂਰ ਹੋਣਗੇ
ਮਿਥਿਆਂਤ ਦੇਹੰ ਬਲਦੰ
ਹੁਣ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਦੇਹ ਹੈ ਇਹ ਮਿਥਿਆਂਤ ਦੇਹੰ ਇਹ ਝੂਠੀ ਹੈ ਭਾਈ ਦਾਸ ਵਨ ਪੈਦੇ ਆ ਜਿਹੜੀਆਂ ਹਨ ਝੂਠੀ ਉਹ ਚੀਜ਼ ਜਿਹੜੀ ਕਦੇ ਵੀ ਨਾ ਹੋਵੇ ਮਿਥਿਆ ਉਹ ਚੀਜ਼ ਹੁੰਦੀ ਹੈ ਜਿਹੜੀ ਨਾ ਪਹਿਲਾਂ ਹੋਵੇ ਤੇ ਨਾ ਮਗਰੋਂ ਹੋਵੇ ਵਰਤਮਾਨ ਸਮੇਂ ਦੇ ਵਿੱਚ ਵੀ ਜੇ ਸਾਧਨਾ ਦੇਵੇ ਤੇ ਪ੍ਰਤੀਤ ਹੋਵੇ ਇਹ ਸੱਚੀ ਹੈ ਉਹਨੂੰ ਮਿਥਿਆ ਚਾਹੀਦਾ ਹੈ ਸੋ ਇਹ ਜਿਹੜੀ ਦੇਹ ਨਾਲ ਤਾਂ ਪਹਿਲਾਂ ਹੀ ਸੀ ਜਦੋਂ ਅਸੀਂ ਜੰਮੇ ਨਹੀਂ ਸੀ ਇਹ ਦੇਹ ਨਹੀਂ ਸੀ ਮਰਨ ਤੋਂ ਬਾਅਦ ਵੀ ਇਸ ਦੇਹ ਨੇ ਸਾਡੇ ਨਾਲ ਨਹੀਂ ਰਹਿਣਾ ਤੇ ਹੁਣ ਵੀ ਸਾਡਾ ਸਾਥ ਨਹੀਂ ਦੇ ਰਹੀ ਕਦੇ ਕਿਸੇ ਦਾ ਗੋਡਾ ਦੁਖਦਾ ਕਦੇ ਕਿਸੇ ਦਾ ਸਿਰ ਦੁਖਦਾ ਕਦੇ ਕੋਈ ਬਿਮਾਰ ਹੋ ਗਿਆ ਕਦੇ ਦਿਲ ਹੋ ਗਿਆ ਤਾਂ ਨੈਨੋ ਨੀਰ ਬਹਿ ਤਨ ਕੀਨਾ ਭੈ ਕੇ ਸੁੱਧ ਵਾਲੀ ਰੂਤਾ ਕੰਠ ਸਰਦਨੀ ਉਚਰਾ ਆਪ ਕਿਆ ਕਰੇ ਪੁਰਾਣੀ ਇਸ ਵਾਸਤੇ ਵਰਤਮਾਨ ਸਮੇਂ ਵਿੱਚ ਵੀ ਜਿਹੜੇ ਸਾਥ ਨਾਲ ਦੇਵੇ
ਨਾ ਪਹਿਲਾਂ ਹੋਵੇ ਨਾ ਮਗਰੋਂ ਹੋਵੇ, ਝੂਠੀ ਹੋਵੇ ਤੇ ਪ੍ਰਤੀਤ ਸੱਚੀ ਹੋਈ ਹੋਵੇ। ਹੁਣ ਮਿਥਿਆ ਗਿਆ ਹੈ, ਇਸ ਵਾਸਤੇ ਮਿਥਿਅੰਤ ਦੇਹ ਇਹ ਜਿਹੜੀ ਦੇਹ ਹੈ ਇਹ ਗੁਰੂ ਕੇ ਸਿੱਖਾ ਇਹ ਝੂਠੀ ਅਣਹੋਈ ਐਵੇਂ ਤੁਰ ਕੇ ਤਮੋ ਚਪੜਿਆ ਹੋਇਆ ਹੈ।
ਨਿਰੰਤ ਬਲਨ
ਇਸ ਬਲ ਦਾ ਤੂੰ ਮਾਣ ਕਰਦਾ, ਮੈਂ ਬੜਾ ਬਲੀ ਹਾਂ, ਮੈਂ ਬੜਾ ਯੋਧਾ ਹਾਂ, ਇਹ ਤੇਰਾ ਬਲ ਵੀ ਨਾਸ਼ ਹੋ ਜਾਵੇਗਾ ਅੰਤੋਂ, ਇਹ ਮੁੱਕਦਾ ਜਾ ਰਿਹਾ ਹੈ।
ਬਰਦੰਤ ਜਰੂਆ
ਹੁਣ ਤਾਂ ਜਰੂਆ ਪੜੀਫਾ ਵੱਧਦਾ ਜਾ ਰਿਹਾ ਹੈ। ਦੁਰਗ ਗੁਣਾ
ਅਤਿਅੰਤ ਮਾਇਆ
ਪਰ ਤੂੰ ਮਾਇਆ ਦੇ ਨਾਲ ਅਤਿਅੰਤ ਹਿੱਸ ਕਰੀ ਜਾ ਰਿਹਾ। ਜਿਵੇਂ ਜਿਵੇਂ ਬੁਢੇਪਾ ਹੋਣਾ ਸੀ ਤਿਵੇਂ ਤਿਵੇਂ ਤੈਨੂੰ ਚਾਹੀਦਾ ਸੀ ਖਿਆਲ ਕਰਨਾ, ਪਰ ਬਾਲਕ ਅਵਸਥਾ ਦੇ ਤਾਂ ਖਿਆਲ ਸੀ ਮੈਂ ਕਿਸ਼ੋਰ ਹੋਵਾਂਗਾ, ਕਿਸ਼ੋਰ ਅਵਸਥਾ ਤੋਂ ਬਾਅਦ ਇਹ ਖਿਆਲ ਸੀ ਮੈਂ ਜਵਾਨ ਹੋਵਾਂਗਾ, ਜਵਾਨੀ ਤੋਂ ਬਾਅਦ ਸੀ ਫਿਰ ਪ੍ਰੌਢਿਆ ਅਵਸਥਾ ਆਈ, ਪ੍ਰੌਢਿਆ ਤੋਂ ਬਾਅਦ ਜਦੋਂ ਬਿਰਧ ਹੋ ਗਿਆ ਫਿਰ ਦੁਬਾਰਾ ਕੀਤੀ ਰੱਖਿਆ ਹੋਇਆ, ਦੁਬਾਰਾ ਫਿਰ ਤੂੰ ਜਵਾਨ ਬਣੇਗਾ ਕਦੇ ਵੀ ਨਹੀਂ। ਬਿਰਧ ਅਵਸਥਾ ਤੋਂ ਬਾਅਦ ਤਾਂ ਸਮਾਪਤੀ ਸੀ, ਇਸ ਵਾਸਤੇ ਤੈਨੂੰ ਹੁਣ ਤਾਂ ਮੋਹ ਤਿਆਗਣਾ ਚਾਹੀਦਾ ਸੀ, ਪਰ ਜਿਵੇਂ ਜਿਵੇਂ ਸਰੀਰ ਦੀ ਉਮਰ ਵੱਧਦੀ ਜਾ ਰਹੀ ਹੈ ਤਿਵੇਂ ਤਿਵੇਂ ਤੇਰਾ ਮੋਹ ਵੀ ਅਤਿਅੰਤ ਹੀ ਵੱਧਦਾ ਜਾਂਦਾ ਹੈ ਮਾਇਆ ਦੇ ਨਾਲ ਜਿਸ ਦਾ ਤਿਆਗ ਕਰਨਾ ਸੀ। ਸੋ ਤੇਰੀ ਉਮਰ ਸੱਤ ਵਰਗੀ ਹੈ, ਜਿਵੇਂ ਫਿਰ ਸਿਮਰਨ ਜੋ ਜੀਵਨ ਬਣਨਾ ਸਰਪ ਜੈਸੇ ਅਰ ਜਾ ਰਹੀ, ਨਵ ਖੰਡਨ ਕੋ ਰਾਜ ਕਮਾਵਾ ਅੰਤ ਚਲੈ ਗੋ ਹਾਰੀ
ਅਤਿਅੰਤ ਆਸਾਰਾ।
ਸੋ ਕਹਿੰਦੇ ਅਤਿਅੰਤ ਆਸਾ, ਤੇਰੀ ਅਤਿਅੰਤ ਬਹੁਤੀ ਤੋਂ ਬਹੁਤੀ ਆਸ ਲੱਗੀ ਹੋਈ ਹੈ ਝੂਠੇ ਪਦਾਰਥਾਂ ਦੀ ਪ੍ਰਾਪਤੀ ਲਈ। ਸੋ ਇਹ ਜਿਹੜੇ ਤੇਰੇ ਘਰ ਨੇ ਨਾ, ਘਰ ਪਵਨ ਘਰ ਜਿਹਨਾਂ ਨੂੰ ਤੂੰ ਬਹੁਤ ਮਾਲਕੀ ਸਮਝਦਾ ਹੈ, ਮੇਰ ਕਰਦਾ ਹੈ, ਇਹ ਸਦੀਵੀ ਨਹੀਂ ਤੇਰੇ ਕੋਲ ਰਹੇ, ਤੂੰ ਇਹਨਾਂ ਵਿੱਚ ਕਿਉਂ ਵੱਸਦਾ? ਜਿਵੇਂ ਕੋਈ ਅਤਿਥੀ ਆਉਂਦਾ ਅਭਿਆ ਕਰਦਾ ਆਪਣੀ ਇੱਛਾ ਨਾਲ ਆ ਕੇ ਪ੍ਰਾਪਤ ਹੋਵੇ, ਕੋਈ ਮੁਸਾਫਰ ਜਿਵੇਂ ਰਾਹੀ ਹੁੰਦਾ ਹੈ ਉਹ ਕੁਝ ਸਮੇਂ ਵਾਸਤੇ ਉੱਥੇ ਮੁਸਾਫਰਖਾਨੇ ਵਿੱਚ ਰਹਿ ਕੇ ਅੱਗੇ ਚਲਿਆ ਜਾਂਦਾ ਹੈ। ਕਿਉਂ ਇਹ ਜਿਹੜਾ ਤੇਰਾ ਘਰ ਹੈ ਮੁਸਾਫਰਖਾਨੇ ਦੀ ਨਿਆਈ ਹੈ, ਤੂੰ ਅਕਤਾਂ ਦੀ ਨਿਆਈ ਕਿਸ ਦੇ ਵਿੱਚ ਰਹਿ ਰਿਹਾ, ਪ੍ਰਾਹੁਣਚਾਰੀ ਦੀ ਨਿਆਈ ਹੈ, ਸਦਾ ਹੀ ਇਹਨਾਂ ਵਿੱਚ ਤੂੰ ਕਾਇਮ ਰਹੇਗਾ। ਸੋ ਮੁਕਾਮ ਕਰ ਘਰ ਬੈਠਣਾ ਨਿਤ ਚੱਲਣਾ ਹੈ ਕਿ ਜੇ ਤਾਂ ਪਰਤੀ ਚਲੇ ਜਾਣ ਦਾ ਸੰਸਥਾ ਬਣਿਆ ਰਹਿੰਦਾ ਹੈ। ਨੱਡਾ ਡੇਰਾ ਜਿਉਂ ਨਹੀਂ ਕਹਿ ਡੇਰਾ ਤੈ ਜਹਾਨ, ਉਹ ਡੇਰਾ ਕਰ ਸੰਜੋ ਗੁਰ ਕਹਿ ਸਭ ਪਛਾਣ। ਸੋ ਅਖਿਤਾ ਅਧਿਆਗਤਾਂ ਦੀ ਨਿਆਈ, ਮੁਸਾਫਰਾਂ ਦੀ ਨਿਆਈ, ਇਹਨਾਂ ਘਰਾਂ ਚ ਥੋੜੇ ਸਮੇਂ ਵਾਸਤੇ ਤੂੰ ਉਮਰ ਰੂਪੀ ਰਾਤ ਕੱਟਣ ਵਾਸਤੇ ਆਇਆ ਹੈ, ਪਰ ਤੈਨੂੰ ਆਸਾ ਤੇਰੇ ਹਜੇ ਸੱਜਾ ਬਹੁਤੀ ਤੋਂ ਬਹੁਤੀ ਲੱਗੀ ਹੋਈ ਹੈ। ਅਜੇ ਸਾਲ ਇਹ ਕੰਮ ਕਰਾਂਗਾ, ਅਗਲੇ ਸਾਲ ਹੋਰ ਕਰਾਂਗਾ, ਫਿਰ ਉਸ ਤੋਂ ਅਗਲੇ ਸਾਲ ਹੋਰ। ਸੋੜਾ ਸਭ ਥਾਂ ਧਿਆਰਮ ਹੈ, ਬਿਨ ਹੀ ਸੰਭ ਹੈ ਮਤਲਬ ਸੰਭ ਹੈ ਥਾਂ ਹਜ਼ੂਰ ਕਹਿੰਦੇ, ਜਿਵੇਂ ਕਿਸੇ ਕੋਲ ਥੋੜਾ ਜਿਹਾ ਹੋਵੇ ਤੇ ਉਹ ਸਲਾਹਾਂ ਬੜੀਆਂ ਕਰਦਾ, ਪ੍ਰੋਗਰਾਮ ਬੰਦੋਬਸਤ ਬੜੇ ਕਰਦਾ ਹੈ। ਇੱਥੇ ਮੈਂ ਬੈਠਣ ਵਾਲੀ ਬੈਠ ਬਣਾ ਲਵਾਂਗਾ, ਇੱਥੇ ਰਸੋਈ ਖਾਣਾ ਬਣੇਗਾ, ਇੱਥੇ ਗੁਸਲ ਖਾਣਾ ਬਣੇਗਾ, ਇੱਥੇ ਹੋਰ ਬਣਾਵਾਂਗਾ, ਇੱਥੇ ਹੋਰ ਬਣਾਵਾਂਗਾ। ਥਾਂ ਤਾਂ ਥੋੜੀ ਜਿਹੀ ਹੋਵੇ ਤੇ ਉਹਦੇ ਵਿੱਚ ਬਣਾਉਣ ਵਾਸਤੇ ਮਕਾਨ ਨੂੰ ਬਹੁਤ ਸਾਰੇ ਪ੍ਰੋਗਰਾਮ ਜਿਵੇਂ ਕੋਈ ਬਣਾਈ ਜਾਵੇ, ਇਹ ਉਮਰ ਤਾਂ ਤੇਰੀ ਹੈ ਥੋੜੀ ਜਿਹੀ, ਪਰ ਤੇਰੇ ਜਿਹੜੇ ਅੱਗੇ ਤੇਰੀ ਆਸਾ ਹੈ, ਤੇਰੀ ਵਾਸ਼ਨਾ ਨੇ, ਤੇਰੇ ਸੰਕਲਪ ਨੇ, ਤੇਰੇ ਫੁਰਲੇ ਨੇ, ਉਹ ਬਹੁਤ ਵੱਡੇ ਵੱਡੇ ਨੇ। ਉਹ ਕੰਮ ਵੀ ਕਰਾਂਗਾ, ਅਗਲਾ ਵੀ ਕਰਾਂਗਾ, ਅਗਲਾ ਵੀ ਕਰਾਂਗਾ। ਸੋ ਇਹ ਖਿਆਲ ਕਰ, ਵਿਚਾਰ ਕਰ ਆਪਣੇ ਚਿੱਤ ਵਿੱਚ। ਸੋ ਰਹਿਣ ਨਹੀਂ ਕਹੋ ਕਿਸਨੂੰ, ਰਹਿਣਾ ਨਹੀਂ ਇੱਥੇ, ਪਰ ਫਕਰ ਤੇਰੀ ਕਿਉਂ, ਕਿੰਨੀ ਫਕਰ ਕਰ ਰਿਹਾ ਘਰ ਦੇ ਨਾਲ ਬਾਕੀ ਚੀਜ਼ਾਂ ਦੇ ਨਾਲ, ਨਹੀਂ ਸਦਾ ਇੱਥੇ ਰਹਿਣਾ, ਅਸਿੱਤਾ ਵਰਗਾ ਤੇਰਾ ਜੀਵਨ ਹੈ, ਉਮਰ ਉੱਪੀ ਰਾਤ ਕੱਟ ਕੇ ਜਾਣਾ ਪਵੇਗਾ, ਬੂਹੇ ਲਿਆ ਆਇਆ ਬੂਹੇ ਲਈ ਕਿਆ ਸਿਰ ਜਮਪਸਾਰ ਬਹੁਤ ਖੁੱਲੀ ਚੱਲਣਾ ਤੂੰ ਸੰਭਲ ਕਾਰਬਾਰ
ਅਨੰਤ ਸਵਾਸਾ।
ਸੋ ਇਹ ਸਵਾਸਾ ਨੂੰ ਤਾਂ ਨਿਲ ਰਿਹਾ ਹੈ ਜਾਊਗੂ, ਗਿਣਤੀ ਦੇ ਸਵਾਸ ਨੇ, ਮਤਾਂ ਖਿਆਲ ਕਰਕੇ ਜਿੰਨਾ ਚਿਰ ਮਰਜ਼ੀ ਮੈਂ ਜਿਉਂਦਾ ਰਹਾਂਗਾ, ਨਹੀਂ ਸਰੇਮਨ ਦੇਖਿਆ ਜਾਂਦਾ, ਲੇਖਿਆ ਬੈਠਾ, ਦੇਖਿਆ ਲੈਂਦਾ ਸਾਹ, ਜਿੰਨਾ ਤੁਰਦਾ ਨਾ ਵੀ ਲੇਖੇ ਵਿੱਚ, ਜਿੰਨਾ ਬੈਠਣ ਦੀ ਆਗਿਆ ਤੈਨੂੰ ਉਹਨਾਂ ਚਿਰ ਹੀ ਬੈਠ ਸਕਦਾ, ਜਿੰਨੇ ਸਵਾਸ ਪਰਮੇਸ਼ਰ ਨੇ ਦੇਣੇ ਨੇ ਉਹ ਗਿਣਤੀ ਵਿੱਚ ਨੇ ਸਾਰੇ ਤੇ, ਨਾਲ ਸਾਡੇ ਸਭ ਦਿਲ ਸੁਸਾਸਨਾ ਪੜਨ ਘਟਣ ਸਿਰ ਸਾਰ, ਇੱਕ ਦਿਲ ਜਿੰਨਾ ਵੀ ਵਾਧਾ ਘਾਟਾ ਨਹੀਂ ਹੋਣਾ, ਤੇਰੇ ਸਵਾਸ ਜਿਹੜੇ ਨੇ ਇਹ ਗਿਣਤੀ ਦੇ ਹਨ, ਜਮਦੂਤ ਵੀ ਗਿਣ ਰਿਹਾ ਕਦੋਂ ਪੂਰੇ ਹੋਣ ਤੇ ਇਸ ਦਾ ਗਲਾ ਘੁੱਟਣਾ।
ਭਿਆਨ ਧਰਮ,
ਸੋ ਜਿਹੜਾ ਧਰਮ ਰਾਜਾ ਨਾ ਉਹ ਬੜਾ ਭਿਆਨਕ ਹੈ, ਉਹਦਾ ਸੁਭਾਅ ਹੀ ਐਸਾ, ਉਹਦੇ ਜਮਦੂਤ ਹੀ ਬੜੇ ਬੁਰੇ ਸੁਭਾਅ ਵਾਲੇ ਨੇ। ਸੋ ਉਹ ਤਾਂ ਜਦੋਂ ਆ ਜਾਣ, ਇੱਕ ਰੱਤੀ ਬਿਲਮਨਾ ਦੇਵ ਨੇ ਬਣ ਜਾ ਰਿਹਾ, ਮਿੱਤਰ ਤਕੜੇ ਪਾਏ ਹਾਂ, ਬੜੇ ਤਗੜੇ ਕਰਕੇ ਲੋਕਾਂ ਨੂੰ ਹੱਥ ਪਾਉਂਦੇ ਨੇ, ਇੱਕ ਰੱਤੀ ਮਾਤਰ ਵੀ ਦੇਰ ਕਰਨੇ ਵੀ ਦਿੰਦੇ। ਸੋ ਕਿਸ਼ ਵੀ ਖਰਚ ਤੁਮਾਰਾ ਸਾਰੋ, ਇੱਥੇ ਤੂੰ ਵੱਡੀਆਂ ਰਿਸ਼ਵਤਾਂ ਦੇ ਕੇ ਬਚ ਜਾਂਦਾ ਇਹਨਾਂ ਅਦਾਲਤਾਂ ਵਿੱਚੋਂ। ਸੋ ਪਰ ਉਹ ਜਲਵਾਏ ਜਦ ਤੂੰ, ਜੇ ਤੂੰ ਕਿਹਾ ਕਿ ਪੈਸੇ ਮੇਰੇ ਕੋਲ ਬੜੇ ਨੇ, ਮੈਂ ਕੁਝ ਤੁਹਾਡਾ ਜਿਹਾ ਖਰਚ ਵੀ ਸਾਰ ਦੇਵਾਂ, ਤੁਹਾਨੂੰ ਕੋਈ ਵੱਡੀ ਦੇ ਦੇਵਾਂ, ਮੈਨੂੰ ਕੋਈ ਸਮੇਂ ਚ ਹੋਰ ਰਹਿ ਲੈਣ ਦਿਓ। ਸੰਸਾਰ ਵਿੱਚ ਉਹ ਕਹਿਣਗੇ ਨਹੀਂ, ਸੁਭਾਅ ਨਿਵਾਜ ਸਰਾਏ ਕੋ ਜਾ, ਨਹੀਂ ਸਵੇਰ ਦੀ ਨਮਾਜ਼ ਜੇ ਮੁੱਕ ਰਹੇ ਤੈਨੂੰ ਬੈਠ ਤਾਂ ਨਹੀਂ ਲੈਣੀ, ਚੱਲਣਾ ਉੱਥੇ ਚੱਲੀ, ਹੁਣ ਤੈਨੂੰ ਇੱਥੇ ਰਹਿਣ ਦੇਣਾ, ਇੱਕ ਰੱਤੀ ਮਾਤਰ ਵੀ ਉਹਨਾਂ ਦੇਰ ਨਹੀਂ ਲਾਉਣੀ। ਇਸ ਵਾਸਤੇ ਧਰਮ ਰਾਜਾ ਬੜਾ ਧਿਆਨ ਕਹਿ ਕੇ ਸਵਾਸਣ ਕਿ ਲਿਆ ਹੈ ਉਸਦੇ ਜਿਹੜੇ ਜਮਦੂਤ ਹਨ
ਬਸੰਤ ਮੋਹ ਖੂਬ ਦੁਰਲਭ ਦੇਹ
ਬਸੰਤ ਮੋਹ ਰੂਪੀ ਖੂਹ ਦੇ ਵਿੱਚ ਡਿੱਗ ਰਿਹਾ ਹੈ ਗਿਰ ਰਿਹਾ ਹੈ। ਬਸੰਤ ਪਤਕ ਨਾਮ ਗਿਰਨ ਦਾ ਹੁੰਦਾ ਹੈ। ਸੋ ਮੋਹ ਰੂਪੀ ਖੂਹ ਦੇ ਵਿੱਚ ਤੂੰ ਡਿੱਗ ਰਿਹਾ ਜਿੱਥੇ ਅਗਿਆਨ ਦਾ ਹਨੇਰਾ ਹੈ ਦੁਰਲਭ ਦੇਹ ਇਹ ਦੇਹ ਅਸੀਂ ਬੜੀ ਕਠਿਨ ਲੱਭਣ ਵਾਲੀ ਹੈ। ਚਾਹੀਦਾ ਸੀ ਕਿ ਇਸ ਦੇਹ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ। ਮਾਨਸ ਚਰਨ ਸੁਲਭ ਗੁਰਮੁਖ ਪਾਇਆ ਗੁਰਮੁਖਾਂ ਨੂੰ ਪਤਾ ਲੱਗਾ ਕਿ ਬੰਦਾ ਇਹ ਪ੍ਰਾਪਤ ਹੋਈ ਹੈ ਉਹਨਾਂ ਦਾ ਮੰਤਨ ਹੋਏ ਸੁਲਭ ਚ ਸਤਗੁਰ ਪਾਇਆ। ਪਰ ਤੂੰ ਇਸ ਦੇਹ ਦੇ ਸੰਬੰਧੀਆਂ ਨੇ ਬਹੁਤ ਖੂਹ ਦੇ ਵਿੱਚ ਨਿਗਾਹ ਪਿਆ ਹੈ। ਸੋ ਇਹ ਦੁਰਲਭ ਦੇ ਪ੍ਰਾਪਤ ਹੋਏ ਸੀ ਭਾਵ ਭਗਤੀ ਵਾਸਤੇ ਵਿਅਰਥ ਗਵਾ ਰਿਹਾ ਹੈ।
ਸਤ ਆਸਰਮ ਨਾਨਕ
ਸੋ ਸਤ ਸਿਰਫ ਪਰਮੇਸ਼ਰ ਦਾ ਆਸਰਾ ਲੈਣਾ ਸਰ ਹਾਂਜੀ ਉਹ ਕਹਿੰਦੇ ਹਨ। ਪਰ ਤੂੰ ਇਸ ਦੇਹ ਦਾ ਹੀ ਆਸਰਾ ਲਈ ਬੈਠਾ ਕਿ ਇਹ ਦੇਹ ਮੇਰੀ ਜਿਹੜੀ ਹੈ ਇਹ ਮੇਰੇ ਨਾਲ ਸਦਾ ਰਹੇਗੀ ਇਹਦੇ ਮੋਹ ਦੇ ਖੂਹ ਦੇ ਵਿੱਚ ਤੂੰ ਡਿੱਗ ਰਿਹਾ ਹੈ। ਸੋ ਇਹ ਖਿਆਲ ਕਰ ਜਿਸ ਦਾ ਮੋਹ ਪਿਆਰ ਦੁਰਲਭ ਦੇਹ ਤੈਨ ਤੇ ਪ੍ਰਾਪਤ ਹੋਈ ਹੈ ਸਿਮਰ ਭਜਨ ਕਰਕੇ ਸੋ ਇਸ ਦੀ ਸਫਲਤਾ ਪ੍ਰਾਪਤ ਕਰ। ਇੱਕ ਵਾਹਿਗੁਰੂ ਜਿਹੜਾ ਹੈ ਤਪ ਸਿਧਾਂਤ ਰੂਪ ਵਾਹਿਗੁਰੂ ਧਾਰਤਾ ਮਨ ਵਿੱਚ ਲੈ
ਗੋਬਿੰਦ 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 ਗੋਪਾਲ ਕਿਰਪਾ।
ਸੋ ਭਾਈ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਵਾਹਿਗੁਰੂ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਦੀ ਚੇਤਨ ਗੋ ਬਾਣੀ ਕਰਕੇ ਬਿੰਦ ਪ੍ਰਾਪਤ ਹੋਣੇ ਯੋਗ ਜੋ ਹੈ ਗੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਉਸਦੀ ਕਿਰਪਾ ਦਾ ਪਾਤਰ ਬਣ। ਉਹ ਤਿੰਨਾਂ ਚੌਹ ਯੁੱਗਾਂ ਦੇ ਵਿੱਚ ਉਹ ਜਿਹੜਾ ਪਰਮੇਸ਼ਰ ਕਿਰਪਾਲੂ ਹੈ ਮਨ ਬਾਣੀ ਸਰੀਰ ਕਰਕੇ ਉਸਦਾ ਸਿਮਰਨ ਭਜਨ ਕਰਿਆ ਕਰ ਗੋਬਿੰਦ 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 ਦਾ ਨਾਮ ਜਪਿਆ ਕਰ ਗੋਪਾਲ ਪਰਮੇਸ਼ਰ ਤੇ ਕਿਰਪਾ ਕਰੇਗਾ।
ਅੱਜ ਕੋਟੰ ਨਰ ਚੰਤ ਤੋਯੰ
ਅੱਜ ਦੱਸੀਏ ਤੇਰਾ ਸਰੀਰ ਜਿਸ ਦਾ ਮਾਲ ਕਰਦਾ ਕਿਹੋ ਜਿਹਾ ਬਣਿਆ ਹੋਇਆ ਹਜੂਰ ਚੌਥੀ ਪੌੜੀ ਵਿੱਚ ਫਰਮਾਉਂਦੇ ਨੇ ਕਾਸ ਕੋਟੰ ਨਰ ਚੰਤ ਤੋਏ ਅੱਗੇ
ਲੇਪਨ ਰਕਤ ਚਰਵਣ ਹੈ।
ਇਹ ਜਿਹੜਾ ਤੇਰਾ ਸਰੀਰ ਰੂਪੀ ਕੋਟ ਕਿਲਾ ਹੈ ਨਾ ਇਹ ਕੱਚਾ ਹੈ ਬਣਿਆ ਹੋਇਆ ਪੰਜਾਂ ਤੱਤਾਂ ਦਾ। ਇਹ ਬਣਿਆ ਕਿਵੇਂ ਹੈ ਕਹਿੰਦੇ ਤੋਇਲ ਮਾਂ ਦੀ ਇਹ ਪਿਤਾ ਦੀ ਜਿਹੜੀ ਬਿੰਦ ਹੈ ਪਾਣੀ ਉਸ ਤੋਂ ਇਹ ਰਕਤ ਮਾਂ ਦੀ ਰਕਤ ਤੋਂ ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਇਹਦੇ ਤੋਂ ਇਹ ਤੇਰਾ ਸਰੀਰ ਰੂਪੀ ਕੱਚਾ ਕਿਲਾ ਜਿਹੜਾ ਇਹ ਰਚਿਆ ਹੋਇਆ ਹੈ ਤੇ ਉੱਪਰ ਪ੍ਰਵੇਸ਼ ਨੇ ਕਿਰਪਾ ਕੀਤੀ ਲੇਪਣ ਚਰਮਰ ਹੈ ਜਿਹੜੀ ਉੱਪਰ ਚਮੜੀ ਲਾ ਦਿੱਤੀ ਹੈ ਤੇ ਉੱਪਰ ਕੋਚਾ ਫੇਰ ਦਿੰਦਾ ਹੈ। ਜੇ ਉੱਪਰ ਚਮੜੀ ਲਾ ਲੈਣ ਤੇ ਤੇਰੇ ਸਰੀਰ ਤੇ ਤਵੇਖ ਕੇ ਮੱਖੀਆਂ ਵੀ ਖਾ ਜਾਣ ਕੋਈ ਨੀ ਵਗਦਾ ਰਿਹਾ ਬੜਾ ਭੱਦਾ ਲੱਗੇ ਪਰ ਪ੍ਰਵੇਸ਼ ਨੇ ਕਿਰਪਾ ਕੀਤੀ ਉੱਪਰ ਇਹ ਚਮੜੀ ਦਾ ਕੋਚਾ ਫੇਰ ਦਿੰਦਾ ਹੈ ਕੋਚਾ ਪਾ ਦਿੱਤਾ ਇਸ ਤਰ੍ਹਾਂ ਢੱਕ ਦਿੱਤਾ ਹੈ ਇਹ ਚਮੜੀ ਦੇ ਨਾਲ ਤੇ ਵੇਖ ਰਿਹਾ ਤੇਰਾ ਇਹ ਸਰੀਰ ਰੂਪੀ ਕੋਟ ਕਿਲਾ ਪੰਜਾਂ ਤੱਤਾਂ ਰੂਪੀ ਮਿੱਟੀ ਦਾ ਬਣਿਆ ਹੋਇਆ ਸਵੈ ਸੱਤਾ ਹੀ ਨਾ ਤੇ ਕੱਚਾ ਹੈ ਕਿਆ ਪ੍ਰਵਾਸਤਾ ਇਸ ਭਾਂਡੇ ਕਾ ਚਿਤਨ ਕਲਾ ਗਿਆ ਠਨਕਾ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਆ ਪਾਰਾ। ਪਰ ਇਹ ਵੇਖ ਹੈ ਕਿਹੋ ਜਿਹਾ ਸੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਪ੍ਰਕਾਰ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਸੋ ਰਕਤ ਬੁੰਦ ਕਾ ਗਾਰਾ ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਸੋ ਇਹਦਾ ਤਾਂ ਗਾਰਾ ਲਾਇਆ ਹੋਇਆ ਹੈ ਹੱਡੀਆਂ ਤੇ ਮਾਸ ਤੇ ਨਾੜੀਆਂ ਦਾ ਇਹ ਪਿੰਜਰਾ ਹੈ। ਸੋ ਇਸ ਦੇ ਵਿੱਚ ਇਹ ਜੀਵ ਰੂਪੀ ਪੰਛੀ ਵਿਚਾਰਾ ਤੂੰ ਵਸ ਰਿਹਾ ਹੈ ਖਿਆਲ ਕਰ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਪਰਵਰ ਪੰਖ ਬਸੇਰਾ ਇਹੋ ਜਿਹੀ ਤੇਰੀ ਹਾਲਤ ਹੋ ਰਹੀ ਹੈ। ਸੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਸੋ ਇਹ ਤੇਰਾ ਕੱਚਾ ਸਰੀਰ ਰੂਪੀ ਪੂਰਨ ਕਿਲਾ ਰਚਿਆ ਹੋਇਆ ਪੰਜਾਂ ਤੱਤਾਂ ਦਾ ਜਾਂ ਮਾਂ ਦੀ ਰਕਤ ਪਿਤਾ ਦੀ ਬਿੰਦ ਦਾ ਉੱਪਰੇ ਚਮੜੀ ਦਾ ਪੋਚਾ ਜਾਂ ਤੇਰੇ ਹੋਇਆ ਜਿਸ ਦਾ ਮਾਣ ਕਰੇ ਜਾਂਦਾ ਮੇਰੀ ਚਿੱਟੀ ਮੇਰੀ ਚਮੜੀ ਬੜੀ ਚਿੱਟੀ ਹੈ ਮੈਂ ਸੋਹਣਾ ਹਾਂ ਬੜਾ ਭਾਰੀ
ਭਗਵੰਤ ਦੁਆਰੰ ਭੀਤ ਰਹਿਤੰ।
ਫਿਰ ਇਸ ਦੇ ਵਿੱਚ ਨੌ ਦੁਆਰੇ ਨੇ ਦਰਵਾਜੇ ਉਹ ਭੀਤ ਕੰਧਾਂ ਤੋਂ ਰਹਿਤ ਹਨ ਸੋ ਉਹਨਾਂ ਦੇ ਵਿੱਚ ਕੰਧ ਵੀ ਕੋਈ ਅੱਗੇ ਰੋਕਣ ਵਾਲੇ ਵੀ ਜਿਹੜੇ ਕੋਈ ਨਹੀਂ ਤਖਤੇ ਵੀ ਨਹੀਂ ਕੋਈ ਖੜੇ ਹੋਏ ਜਿਹੜੇ ਨੌ ਦਰਵਾਜੇ ਨੇ ਸੋ ਇਹਨਾਂ ਕੇ ਤਖਤੇ ਵੀ ਨਹੀਂ ਕੋਈ ਖੜੇ ਹੋਏ ਇਹ ਖੁੱਲੇ ਹਨ।
ਬਾਰੇ ਰੂਪੰ ਅਸੰਭਲ ਹੈ
ਸੋ ਤੈਨੂੰ ਪਤਾ ਹੈ ਕਿਹੜਾ ਥੰਮਾ ਜਿਸ ਦੇ ਆਸੇ ਸੀਤ ਥੰਮਿਆ ਹੋਇਆ ਸੋ ਜਿਵੇਂ ਮਕਾਨ ਦੇ ਵਿੱਚ ਥੰਮਾ ਹੁੰਦਾ ਉਹਦੇ ਆਸੇ ਖਲੋਂਦਾ ਹੈ ਇਸੇ ਤਰ੍ਹਾਂ ਜਿਸ ਆਸੇ ਖੜਿਆ ਰਹਿੰਦੇ ਆ ਸਰੀਰ ਉਹ ਬਾਏ ਰੂਪਨ ਇਹ ਜਿਹੜੇ ਬਾਏ ਹਵਾ ਨਾ ਸਵਾਸ ਸਵਾਸਾਂ ਰੂਪੀ ਥੰਮਾ ਹੈ ਜਿਸ ਦੇ ਆਸੇ ਖੜਾ ਹੈ ਤੇ ਜਦੋਂ ਪਰਮੇਸ਼ਰ ਨੇ ਸਵਾਸ ਖਿੱਚ ਲੈ ਜਦ ਉਸ ਮੌਕੇ ਤੇ ਇਹ ਜਿੰਦ ਪਵੇ ਫਿਰ ਵੀ ਇਹ ਕਾਇਮ ਰਹੇਗਾ ਇਹ ਕੇਵਲ ਸਵਾਸਾਂ ਦੇ ਆਸਰੇ ਹਵਾ ਦੇ ਆਸਰੇ ਖੜਾ ਹੈ ਤੇ ਇਹ ਮਾਂ ਦੀ ਰਗਤ ਤੇ ਪਿਤਾ ਦੀ ਬਿਰਤ ਇਹਦੇ ਤੋਂ ਬਣਿਆ ਹੋਇਆ, ਇਹਦਾ ਮਾਣ ਕਰ ਰਿਹਾ। ਜੀਵ ਖਿਆਲ ਕਰ, ਮਾਇਆ ਰੂਪ, ਹਵਾ ਰੂਪ, ਸਵਾਸਾ ਰੂਪ ਇਸ ਦਾ ਥੰਮਾ ਹੈ ਜਿਸ ਤੇ ਆਸਰੇ ਟਿਕਿਆ ਹੋਇਆ ਹੈ, ਕਿ ਉਹ ਜਿਹੜੀ ਪੌਣ ਹੈ ਨਾ ਇਹ ਸਵਾਸ ਨੇ, ਉਹਨਾਂ ਨੂੰ ਰੋਕਣ ਵਾਸਤੇ ਦਰਵਾਜ਼ਾ ਕੋਈ ਨਹੀਂ। ਨੌ ਮੋਲਕਾਂ ਜਿਹੜੀਆਂ ਨੇ ਉਹਨਾਂ ਨੇ ਅੱਗੇ ਕੋਈ ਕੰਧ ਨਹੀਂ ਕੱਢੀ ਹੋਈ ਇਸੇ ਸਵਾਸਾਂ ਨੂੰ ਇਹ ਰੋਕ ਕੇ ਕਦੇ ਰੱਖਣ ਨਹੀਂ। ਜਦੋਂ ਪਰਮੇਸ਼ਰ ਨੂੰ ਚਾਹਿਆ ਨੌ ਮੋਲਕਾਂ ਵਿੱਚੋਂ ਕਿਸੇ ਮੋਲਕ ਰਾਹੀਂ ਇਹਨਾਂ ਪ੍ਰਾਰੰਭ ਕਰ ਦੇਵੇ, ਜਦ ਕਿ ਸਮਾਪਤ ਹੋ ਜਾਵੇਗਾ ਧਰਤੂ ਦੀ ਗਾਡੋ ਸਿਰਪਾਲ। ਜਦੋਂ ਇਹ ਧੁਰਾ ਜਿਵੇਂ ਟੁੱਟ ਜਾਵੇ ਗੱਡੇ ਦਾ, ਉਹ ਗੱਡੀ ਸਿਰਪਰ ਨੇ ਦਿਖ ਪੈਂਦੀ ਹੈ। ਇਸੇ ਤਰ੍ਹਾਂ ਇਹ ਸਵਾਸਾਂ ਰੂਪੀ ਧੁਰਾ ਹੈ, ਜਦੋਂ ਇਹ ਟੁੱਟ ਗਿਆ ਉਸ ਮੌਕੇ ਤੇ ਫਿਰ ਦੇਹ ਰੂਪੀ ਗੱਡੀ ਸਿਰਪਰ ਨੇ ਝਾਟੀ ਦਿਖ ਪਵੇ ਕੀ ਇਸ ਦਾ ਮਾਣ ਕਰਦਾ ਹੈ।
ਗੋਬਿੰਦ ਨਾਮੰ ਸਿਮਰੰਤ,
ਕਿੰਨਾ ਤੋਂ ਸਮਝ ਹੋ ਰਿਹਾ ਹੈ, ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਕਦੇ ਚੇਤੇ ਨਹੀਂ ਕਰਦਾ। ਜੇ ਪਰਮੇਸ਼ਰ ਦਾ ਨਾਮ ਜਪਦੇ ਤਾਂ ਸਵਾਸ ਸਾਹਮਣੇ ਕਰਦੇ ਲੋਕ ਕੋਈ ਸਹਾਇਤਾ ਹੋ ਜਾਂਦੀ, ਪਰਮੇਸ਼ਰ ਦਾ ਨਾਮ ਜਪਦਾ ਹੀ ਨਹੀਂ ਹੈ।
ਗਿਆਨੀ ਜਾਣੰਤ ਅਸਰ,
ਅਗਿਆਨੀਆਂ ਦੇ ਸਮਝ ਆ, ਤੂੰ ਜਾਣਦਾ ਹੈ ਕਿ ਇਹ ਜਿਹੜੀ ਦੇਹ ਅਸਰ ਤਰ੍ਹਾਂ ਕਾਇਮ ਰਹੇ, ਸੋ ਇਹ ਸਮਝਦਾ ਹੈ ਤੂੰ ਕਿ ਮੇਰੀ ਦੇਹ ਕਦੇ ਨਾਸ਼ ਨਹੀਂ ਹੋਵੇਗੀ, ਇਹ ਵੀ ਸਮਝ ਪੁਣਾ ਹੈ, ਤੇਰਾ ਅਗਿਆਨ ਪੁਣਾ ਹੈ।
ਲਵ ਦੇਹ ਉਦਰੰਤ,
ਸੋ ਹਜ਼ੂਰ ਸੱਚੇ ਪਾਤਸ਼ਾਹ ਕਿ ਤੁਸੀਂ ਕਹਿੰਦੇ ਜੀ ਬੜੀ ਕਠਨ ਲੱਭਣ ਵਾਲੀ ਦੇਹ ਹੈ, ਕਬੀਰ ਮਾਂ ਜਦ ਉਲੰਭ ਹੈ ਹੋਏ ਨਾ ਮਾਰਾ ਪਾਸ, ਜੋ ਫਲ ਫਲ ਪਾ ਕੇ ਭੋਏ ਕਰਿਆ ਮਾਹੌਲ ਨਾ ਦਾਗ ਹੈ ਡਾਲ, ਫਿਰ ਇਹਦਾ ਭਲਾ ਵੀ ਹੋ ਸਕਦਾ, ਉਧਾਰ ਵੀ ਹੋ ਸਕਦਾ। ਹਜ਼ੂਰ ਕਹਿੰਦੇ ਹਾਂ ਭਾਈ, ਦੁਰਲੱਭ ਦੇ ਉਦਰੰਤ ਸਾਧ ਸਰਣ ਨਾਨਕ। ਹਜ਼ੂਰ ਕਹਿੰਦੇ ਜੇ ਸਾਧ ਸੰਗਤ ਦੀ ਸ਼ਰਨ ਪੈ ਜਾਵੇ ਤਾਂ ਇੱਥੇ ਦੁਰਲੱਭ ਦੇਹ ਦਾ ਉਧਾਰ ਹੋ ਸਕਦਾ ਹੈ, ਪਰ ਸੰਗਤ ਵਿੱਚ ਮਿਲ ਕਰਕੇ ਹੋ ਸਕਦਾ ਐਵੇਂ ਨਹੀਂ।
ਹਰ 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 ਹਰੇ ਜਪੰਤ,
ਸੰਗਤ ਵਿੱਚ ਜਾ ਕੇ ਉੱਥੇ ਮੈਂ ਈਰਖਾ ਕਰੀ ਜਾਵਾਂ ਭਾਵੇਂ, ਸੰਗਤ ਵਿੱਚ ਜਾ ਕੇ ਉੱਥੇ ਚੌਧਰੀ ਬਣਦਾ ਖਿਆਲ ਕਰਾਂ, ਮੈਨੂੰ ਵੱਡਾ ਬਣਾਓ, ਤੁਸੀਂ ਪਿੱਛੇ ਹਟੋ, ਉੱਥੇ ਵੀ ਜਾ ਕੇ ਪ੍ਰੀਤੀਆਂ ਫਲ ਪੈਂਦੀਆਂ ਜਾਂ ਮੇਲ ਤਾਂ ਹਜ਼ੂਰ ਕਹਿੰਦੇ ਨਹੀਂ, ਸੰਗਤ ਵਿੱਚ ਜਾ ਕੇ ਵੀ। ਸੋ ਹਰ 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 ਹਰੇ ਜਪੰਤ, ਹਰੇਕ ਨੂੰ ਹਰੇ ਭਲੇ ਕਰਨ ਵਾਲੇ ਦੁੱਖਾਂ ਦੇ ਹਾਲ, ਹਰ ਹਰ ਪਰਮੇਸ਼ਰ ਦਾ ਨਾਮ ਮਨ ਪਾਣੀ ਸਰੀਰ ਕਰਕੇ ਜਪਣਾ ਕਰ। ਸੋ ਹਰ ਹਰ ਮਨ ਕਰਕੇ, ਹਰ ਹਰ ਬਾਣੀ ਕਰਕੇ, ਹਰ ਹਰੇ, ਸੋ ਰੋਮ ਰੋਮ ਕਰਕੇ, ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਣਾ ਕਰ, ਫਿਰ ਸਾਰੇ ਪਾਪਾਂ ਦਾ ਹਾਲ ਹਰੀ ਪਰਮੇਸ਼ਰ ਦਾ ਨਾਮ, ਫਿਰ ਤੇਰੀ ਇਸ ਦੁਰਲੱਭ ਦੇਹ ਦਾ ਉਧਾਰ ਸਤ ਸੰਗਤ ਦੁਆਰਾ ਕਰ ਦੇਵੇਗਾ।
ਸੁਭੰਤ ਤੋਯੰ ਅਜੁਤ ਗੁਣਗਿਨ,
ਸੋ ਸੁਭੰਤ ਤੋਯੰ, ਹਰੇਕ ਚਾਹੁੰਦਾ ਹੈ ਕਿ ਮੇਰੀ ਸੋਭਾ ਹੋਵੇ। ਹਜ਼ੂਰ ਕਹਿੰਦੇ ਜੇ ਤੋਇੰ ਤੂੰ ਚਾਹੁੰਦਾ ਹੈ ਨਾ ਮੇਰੀ ਸੋਭਾ ਹੋਵੇ, ਮੈਂ ਸੁਭਾਏਵਾਰ ਹੋਵਾਂ ਲੋਕਾਂ ਦੇ ਵਿੱਚ, ਤਾਂ ਭਾਈ ਅਚੁੱਤ ਗੁਣਗਿਨ, ਅਚੁੱਤ ਜਿਹੜਾ ਅਗਿਣ ਸਰੂਪ ਹੈ ਉਸਦੇ ਗੁਣਾਂ ਦਾ ਗਿਆਤਾ ਹੋ, ਉਸਦੇ ਗੁਣਾਂ ਦਾ ਖਿਆਲ ਕਰ, ਜਿਹੜਾ ਵਾਹਿਗੁਰੂ ਹੈ ਉਸਦੇ ਗੁਣਾਂ ਦੀ ਸਮਝ ਰੱਖ, ਗਿਆਨਵਾਨ ਹੋ, ਉਸ ਦੀ ਪ੍ਰਾਪਤੀ ਵਾਲੇ ਗੁਣ ਨੇ ਸੱਤ ਹੈ, ਸੰਤੋਖ, ਦਇਆ, ਧਰਮ ਵਿਚਾਰ, ਸ਼ਾਂਤੀ, ਤੀਰ, ਜਿਖੇਮਾਨ, ਕਿਰਪਾ, ਨਿਮਰਤਾ, ਸਰਦਾ, ਭਾਵਨਾ, ਪ੍ਰੇਮ, ਸੋ ਇਹ ਜਿਹੜੇ ਗੁਣ ਨੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਉਹਨਾਂ ਦਾ ਗਿਆਤਾ ਹੋ, ਉਹਨਾਂ ਨੂੰ ਗ੍ਰਹਿਣ ਕਰ, ਤਾਂ ਭਾਈ ਤੇਰੀ ਸੋਭਾ ਹੋਵੇਗੀ। ਗੁਣਾ ਕਰਕੇ ਸੋਭਾ ਹੋਣੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ। ਇਸ ਵਾਸਤੇ ਜੇ ਤੂੰ ਚਾਹੁੰਦਾ ਹੈ ਕਿ ਮੈਂ ਸੁਭਾਏਮਾਨ ਹੋਵਾਂ, ਮੇਰੀ ਸੋਭਾ ਹੋਵੇ, ਤਾਂ ਜਿਹੜਾ ਪਰਮੇਸ਼ਰ ਹੈ ਅਚੁੱਕ ਅਗਿਣ ਸਰੂਪ, ਉਸਦੇ ਗੁਣਾਂ ਦੇ ਯਤਨ ਦੇ ਗਿਆਨ ਤੇ ਸਹਿਤ ਉਸਦੇ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਬਣ।
ਪੂਰਨੰ ਬਹਲੋ ਕਿਰਪਾਲਾ,
ਪੂਰਨ ਹੈ ਸਭ ਥਾਵਾਂ ਤੇ ਵਿਆਪਕ ਹੈ ਤੇ ਬਹਲੋ ਕਿਰਪਾਲਾ, ਉਹ ਬਹੁਤਾ ਹੀ ਕਿਰਪਾਲੂ ਹੈ, ਬੜਾ ਹੀ ਕਿਰਪਾਲੂ ਹੈ, ਹਰ ਮੌਕੇ ਤੇ ਕਿਰਪਾ ਹੀ ਕਿਰਪਾ ਕਰੀ ਜਾਂਦਾ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ, ਇਹ ਸਗਲ ਤੋਂ ਦੇ ਨਾਲ ਬਾਣ ਨਾਮ ਆਪਦਾ ਹੁੰਦਾ, ਉਹ ਪੱਕੀ ਆਤ ਪਈ ਹੋਈ ਹੈ, ਮੇਲ ਕਰੀ ਕਰੀ ਜਾਂਦਾ, ਬਹੁਤ ਹੀ ਬਖਸ਼ਿਸ਼ ਕਰਦਾ ਹੈ। ਇਸ ਵਾਸਤੇ ਬਹੁਤ ਲੋਕਾਂ ਨੇ ਪਾਲਾ, ਬਹੁਤ ਲੋਕਾਂ ਨੂੰ ਪਾਲਣ ਵਾਲਾ ਹੈ। ਸੋ ਸੁਭੰਤ ਅਚੁੱਤ ਗੁਣਗਿਨ ਪੂਰਨ ਬਹੁਤ ਕਿਰਪਾਲਾ, ਸੋ ਇਹ ਅਰਥ ਕਰਨ ਵਾਸਤੇ ਉਹ ਕਰਦੇ ਨੇ। ਉਹ ਸੁਭੰਤ, ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਉਹ ਤਤਵੰ, ਉਹ ਤਤ ਸਰੂਪ ਹੈ, ਅਚੁੱਤ ਅਗੇ ਸਰੂਪ ਹੈ, ਉਹ ਗੁਣਗਿਨ, ਉਹ ਗੁਣਾਂ ਦਾ ਗਿਆਤਾ ਹੈ, ਉਹ ਪੂਰਨ ਹੈ, ਸਤਕਰਾ ਸਮਰੱਥ ਹੈ। ਸੋ ਬਹੁਤ ਲੋਕਾਂ ਦੀ ਪਾਲਣਾ ਕਰਨ ਵਾਲਾ ਤੇ ਬਹੁਤ ਹੈ ਕਿਰਪਾਲੂ ਨੇ। ਪਾਰਸ਼ੁਦ ਦਾ ਸੁਭੰਤ ਤੋਇੰ ਅਚੁੱਤ ਗੁਣਗਿਨ ਪੂਰਨ ਬਹੁਤ ਕਿਰਪਾਲਾ, ਸੋ ਬਹੁਤ ਹੀ ਕਿਰਪਾ ਕਰਨ ਵਾਲਾ ਪਰਮੇਸ਼ਰ।
ਗੰਭੀਰੰ ਉੱਚਾ ਸਰਬੱਗ ਅਪਾਰਾ,
ਗੰਭੀਰ ਡੂੰਘਾ ਹੈ, ਉੱਚਾ ਹੈ, ਤਿੰਨਾਂ ਗੁਣਾਂ ਤੋਂ ਪਰੇ ਹੈ, ਸਰਬੱਗ ਸਰਬ ਦੀ ਗਿਆਤ ਹੈ, ਉਸ ਨੂੰ ਅੰਤਰ ਜਾਮੀ ਸਭ ਦੇ ਦਿਲ ਅੰਦਰਾਂ ਦੀ ਜਾਣਦਾ ਹੈ। ਸੋ ਪਾਰਾ ਪ੍ਰਕਿਰਤੀ ਦੇ ਪਾਰਾ ਵਾਸ ਰਹਿਤ ਹੈ
ਪਿਆ ਪ੍ਰਿਅੰ ਵਿਸਰਾਮ ਚਰਨ
ਉਹ ਪਿਆਰਾ ਕਿਹਨਾਂ ਦਾ ਕਿਹਨੂੰ ਭੇਜਿਆ ਉਹ ਸੇਵਕਾਂ ਦਾ ਪਿਆਰਾ ਹੈ ਸੋ ਜਿਹੜੇ ਉਸ ਦੇ ਸੇਵਕ ਨੇ ਸੋ ਉਹਨਾਂ ਦੇ ਨਾਲ ਉਹ ਪਿਆਰ ਕਰਦਾ ਹੈ ਤ੍ਰਿਤਿਆ ਪ੍ਰਿਅੰ ਜਿਹੜੇ ਉਸ ਦੇ ਤਿਰਤ ਸੇਵਕ ਨੇ ਦਾਸ ਨੇ ਸੋ ਉਹਨਾਂ ਦਾ ਉਹ ਪਿਆਰਾ ਹੈ ਜਿਹੜਾ ਵਾਹਿਗੁਰੂ ਦਾ ਸੇਵਕ ਬਣੇ ਆਪਣੇ ਦਾਸਾਂ ਦਾ ਪਿਆਰਾ ਹੈ ਵਿਸਰਾਮ ਚਰਨ ਆਪਣੇ ਚਰਨਾਂ ਵਿਚ ਉਨ੍ਹਾਂ ਦਾ ਨਿਵਾਸ ਕਰਵਾਉਂਦਾ ਹੈ ਜਿਹੜੇ ਵਾਹਿਗੁਰੂ ਦੇ ਸੇਵਕ ਦਾਸ ਬਣ ਜਾਣ
ਅਨਾਥ ਨਾਥੇ ਨਾਨਕ ਸਰਨ
ਜਿਹੜੇ ਉਸ ਵਾਹਿਗੁਰੂ ਦੀ ਅਨਾਥ ਯਤੀਮ ਦੀ ਸ਼ਰਨ ਪੈਂਦੇ ਨੇ ਉਨ੍ਹਾਂ ਦਾ ਅਨਾਥ ਸਰਨ ਸੋ ਆਪ ਕਿਰਪਾ ਕਰਦਾ ਉਨ੍ਹਾਂ ਵਿੱਚ ਅਨਾਥ ਕਿਰਪਾ ਨੂੰ ਹੋ ਕੇ ਉਨ੍ਹਾਂ ਦਾ ਅਨਾਥ ਕਿਰਿਆਨ ਕਰ ਦਿੰਦਾ ਹੈ ਅਨਾਥ ਜਿਹੜੇ ਯਤੀਮ ਨੇ ਉਨ੍ਹਾਂ ਦਾ ਵੀ ਅਨਾਥ ਸਰਨ ਮਾਲਕ ਹੈ ਉਸ ਦੀ ਸ਼ਰਨ ਗ੍ਰਹਿਣ ਕਰ
ਮਿਰਗੀ ਬੇਖੰਤ ਬਦਕ
ਜਿਸ ਨੂੰ ਵਾਹਿਗੁਰੂ ਰੱਖਣ ਵਾਲਾ ਉਹਨੂੰ ਕੋਈ ਮਾਰਨ ਵਾਲਾ ਨਹੀਂ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਫੌਲ ਜਿਸ ਦਾ ਸਾਹਿਬ ਡਾਢਾ ਹੋਵੇ ਤਿਸ ਨੂੰ ਮਾਰਨਾ ਸਾਡਾ ਹੋਵੇ ਹਜੂ ਇਸ ਇੱਕ ਦ੍ਰਿਸ਼ਟਾਂਤ ਦਿੰਦੇ ਹਨ ਮਿਰਗੀ ਬੇਖੰਤ ਮਿਰਗੀ ਹਰਨੀ ਨੂੰ ਵੇਖ ਕਰਕੇ
ਬਦਕ
ਬਦਕ ਪ੍ਰਹਾਰੇ ਆਲ ਦਾ ਨੱਖ ਜਿਹੜਾ ਬਦਕ ਸ਼ਿਕਾਰੀ ਸੀ ਉਹਨੇ ਲੱਖ ਆਪਣਾ ਨਿਸ਼ਾਨਾ ਬਣਾ ਕਰਕੇ ਪ੍ਰਹਾਰੇ ਆਪਦਾ ਮਾਰਨਾ ਚਾਹੁੰਦਾ ਹੈ ਸ਼ਸਤਰ ਸੋ ਪ੍ਰਹਾਰੇ ਚਲਾ ਕੇ ਆਪਦਾ ਸ਼ਸਤਰਾਂ ਨੂੰ ਸੋ ਸ਼ਸਤਰਾਂ ਨੂੰ ਚਲਾ ਕਰਕੇ ਆਪਣਾ ਨਿਸ਼ਾਨਾ ਬਣਾ ਕਰਕੇ ਮਿਰਗੀ ਨੂੰ ਮਾਰਨਾ ਚਾਹੁੰਦਾ ਹੈ ਜਿਵੇਂ ਕੋਈ ਖੇੜੀ ਸ਼ਿਕਾਰੀ
ਆਹੋ ਜਸ ਰਖੇੜ ਗੋਪਾਲ
ਮਨਸਾ ਜੀ ਇੱਕ ਮਿਰਗੀ ਸੀ ਉਹ ਬੱਚਾ ਪੈਦਾ ਕਰ ਰਹੀ ਸੀ ਜ਼ਾਲਮ ਸ਼ਿਕਾਰੀ ਦਾ ਚਿੱਤ ਬੜਾ ਬੁਰਾ ਹੁੰਦਾ ਉਹਨੇ ਲਿਹਾਜ ਨਾ ਕੀਤਾ ਜਦੋਂ ਉਸਨੇ ਵੇਖਿਆ ਕਿ ਇਸ ਹਰਨੀ ਨੂੰ ਇਸ ਵੇਲੇ ਬੜੀ ਦਿੱਕਤ ਹੈ ਉਸਦਾ ਉਹਨੇ ਛੇਤੀ ਕਾਬੂ ਆ ਸਕਦੀ ਹੈ ਸੋ ਉਸ ਮੌਕੇ ਉਹਨੇ ਇੱਕ ਪਾਸੇ ਕੁੱਤਾ ਖੜਾ ਕਰ ਦਿੱਤਾ ਇੱਕ ਪਾਸੇ ਉਹਨੇ ਜਾਲ ਡਾਲ ਦਿੱਤਾ ਤੀਜੇ ਪਾਸੇ ਅੱਗ ਬਾਲ ਦਿੱਤੀ ਚੌਥੇ ਪਾਸੇ ਆਪ ਤੀਰ ਸਿੰਧ ਕਿੱਟ ਹੋ ਗਿਆ ਸੋ ਉਸ ਮੌਕੇ ਜਦੋਂ ਹਰਨੀ ਨੇ ਵੇਖਿਆ ਕਿ ਬੜੀ ਦਿੱਕਤ ਦਾ ਸਮਾਂ ਹੈ ਉਹਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਪਰਮੇਸ਼ਰ ਹੁਣ ਤੇਰੇ ਤੋਂ ਬਿਨਾਂ ਮੇਰੀ ਸਹਾਇਤਾ ਕਰਨ ਨੂੰ ਕੋਈ ਸਮਰੱਥ ਨਹੀਂ ਇੱਕ ਸਮਾਂ ਮੇਰੇ ਤੇ ਔਕੜ ਵਾਲਾ ਸੀ ਤੇ ਇੱਕ ਚਫੇਰੋ ਮੇਰੇ ਤੇ ਵਿਪਤਾ ਪੈ ਗਈ ਤੂੰ ਹੁਣ ਕਿਰਪਾ ਕਰ ਐਸੀ ਬਖਸ਼ਿਸ਼ ਹੋਈ ਵਾਹਿਗੁਰੂ ਦੀ ਝੱਟ ਹਵਾ ਆਈ ਹਵਾ ਦੇ ਨਾਲ ਉਹ ਜਾਲੀ ਪੁੱਟ ਕੇ ਅੱਗ ਵਿੱਚ ਪੈ ਗਈ ਉਹ ਸਨ ਸੋ ਮੀਂਹ ਐਸਾ ਛੇਤੀ ਤੇਜ਼ੀ ਨਾਲ ਆਇਆ ਉਹ ਮੀਂਹ ਪੈ ਕੇ ਅੱਗ ਬੁੱਝ ਗਈ ਸੋ ਪਿੱਛੋਂ ਖੱਡ ਦੇ ਵਿੱਚ ਇੱਕ ਸੱਪ ਨਿਕਲਿਆ ਉਹ ਸੱਪ ਨੇ ਸ਼ਿਕਾਰੀ ਜਿਹੜੇ ਤੀਰ ਸਿੰਘੀ ਖੜਾ ਸੀ ਉਸਦੇ ਪਿੱਛੇ ਪੈਰ ਤੇ ਡੰਗ ਮਾਰਿਆ ਜਦੋਂ ਡੰਗ ਮਾਰਿਆ ਉਹ ਪਿੱਛੇ ਚਾਕਣ ਲੱਗਾ ਹੱਥ ਹਿੱਲ ਗਿਆ ਉਹ ਹੱਥ ਹਿੱਲ ਕੇ ਹਰਨੀ ਦੀ ਬਜਾਏ ਕੁੱਤੇ ਦੇ ਬੱਚੇ ਵਿੱਚ ਵੱਜਿਆ ਕੁੱਤਾ ਮਰ ਗਿਆ ਤੇ ਸੱਪ ਜਿਹੜਾ ਸੀ ਉਹਨੇ ਡੰਗ ਮਾਰਿਆ ਤੇ ਸ਼ਿਕਾਰੀ ਵੀ ਮਰ ਗਿਆ ਉਹ ਜਦੋਂ ਚਾਰੇ ਮਰ ਗਏ ਉਸ ਮੌਕੇ ਤੇ
ਆਹੋ ਜਸ ਰਖੇਣ ਗੋਪਾਲ
ਹਜ਼ੂਰ ਕਹਿੰਦੇ ਆਹੋ ਬੜਾ ਭਾਰੀ ਅਸਚਰਜ ਹੈ ਬੜੀ ਪਰਮੇਸ਼ਰ ਦੀ ਕਿਰਪਾ ਆਹੋ ਸੁਣੋ ਭਾਈ ਜਸ ਜਿਸ ਦੀ ਰਖੇਣ ਰੱਖਿਆ ਕਰਨ ਵਾਲਾ ਹੋਵੇ ਉਹ ਪਾਠ ਪ੍ਰਿਥਵੀ ਦਾ ਪਾਠ ਪ੍ਰਵੇਸ਼ ਵਾਹਿਗੁਰੂ ਆਪ
ਨਾਨਕ ਰੋਮ ਨਾ ਛੇਦਿਆ ਤੇ
ਹਜ਼ੂਰ ਕਹਿੰਦੇ ਉਹਦਾ ਕੋਈ ਰੋਮ ਵੀ ਨਹੀਂ ਕੱਟ ਸਕਦਾ ਵਾਲ ਵੀ ਨਹੀਂ ਮਿਲਦਾ ਕਰ ਸਕਦਾ ਸੋ ਵਾਲ ਨਾ ਆਪ ਸਹਾਈ ਹੋਵਾ ਸੱਚੇ ਕਾ ਸੱਚਾ ਖੋਆ ਵਾਲ ਨਾ ਮਿਲਦਾ ਹੋਵਾ ਉਹਨਾਂ ਦਾ ਵਾਲ ਵੀ ਨਹੀਂ ਲੱਭਦੇ ਪਿਆਰਿਆਂ ਦਾ ਮਿਲਦਾ ਹੁੰਦਾ ਕੋਈ ਰੋਮ ਵੀ ਨਾ ਛੇਦਿਆ ਤੇ ਹੱਥਾਂ ਕਰਕੇ ਉਹਦਾ ਕੋਈ ਰੋਮ ਵੀ ਨਹੀਂ ਕੱਟ ਸਕਦਾ ਵਾਲ ਵੀ ਨਹੀਂ ਵੱਢ ਸਕਦਾ ਜਿਸ ਦਾ ਰਾਖਾ ਆਪ ਵਾਹਿਗੁਰੂ ਪਰਮੇਸ਼ਰ ਹੋਵੇ ਸੋ ਉਸਦੀ ਸਹਾਇਤਾ ਕੀਤੀ ਸੀ ਹਰਨੀ ਦੀ ਇਸੇ ਤਰ੍ਹਾਂ ਇਹ ਸਾਡੀ ਜਿੰਦ ਜਿਹੜੀ ਹੈ ਇਹ ਹੈ ਹਰਨੀ ਦੀ ਨਿਆਈ ਅਥਵਾ ਜਿਹੜੇ ਜਗਿਆਸੂ ਹਨ ਜਗਿਆਸੂਆਂ ਦੀ ਦ੍ਰਿਤੀ ਜਿਹੜੀ ਹੈ ਨਿਮਰਤਾ ਵਾਲੀ ਉਹ ਹਰਨੀ ਦੀ ਨਿਆਈ ਹੈ ਇਹ ਜਿਹੜੇ ਸਾਧਨ ਕਰਦੇ ਹਨ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਇਹ ਬੱਚੇ ਜਾਣਦੀ ਹੈ ਸੋ ਇੱਕ ਪਾਸੇ ਇਹ ਜਿਹੜੀ ਮਾਇਆ ਰੂਪੀ ਸ਼ਿਕਾਰੀ ਹੈ ਇਸਨੇ ਮੌਤ ਰੂਪੀ ਤੀਰ ਸਨਿਆ ਹੋਇਆ ਹੈ ਦੂਸਰੇ ਪਾਸੇ ਲੋਭ ਰੂਪੀ ਕੁੱਤਾ ਹੈ ਤੀਜੇ ਪਾਸੇ ਕ੍ਰਿਸ਼ਨਾ ਦੀ ਅੱਗ ਹੈ ਤੇ ਇਸੇ ਤਰ੍ਹਾਂ ਸੋ ਇਹ ਜਿਹੜੀ ਜਗਿਆਸੂਆਂ ਦੀ ਬਿਰਤੀ ਰੂਪੀ ਹਰਨੀ ਹੈ ਇਹ ਸਾਧਨਾ ਰੂਪੀ ਬੱਚਿਆਂ ਦੇ ਪੈਦਾ ਕਰਨ ਵਾਲੀ ਹੈ ਸੋ ਉਸ ਮੌਕੇ ਜਦੋਂ ਇਹ ਮੌਤ ਦਾ ਤੀਰ ਕਾਲ ਰੂਪੀ ਸ਼ਿਕਾਰੀ ਨੇ ਮਿਲਿਆ ਵਾਹਿਗੁਰੂ ਦੇ ਚਰਨਾਂ ਵਿੱਚ ਜਦੋਂ ਅਰਦਾਸ ਕੀਤੀ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਐਸੀ ਪ੍ਰੇਮ ਦੀ ਹਵਾ ਚਲਾਈ ਸੋ ਇੱਕ ਪਾਸੇ ਈਰਖਾ ਰੂਪੀ ਜਿਹੜੇ ਫਸਾਉਣ ਵਾਲੇ ਜਿਹਨਾਂ ਜੀਆਂ ਦੇ ਤਾਂ ਈਰਖਾ ਦੇ ਸਾਮ ਲੋਕ ਸਾਡੇ ਫਸ ਜਾਂਦੇ ਹਨ ਸੋ ਐਸੀ ਪਰਮੇਸ਼ਰ ਨੇ ਪ੍ਰੇਮ ਦੀ ਹਵਾ ਚਲਾਈ ਈਰਖਾ ਰੂਪੀ ਜਿਹੜੀ ਕਿ ਵੱਡੀ ਭਾਰੀ ਜਾਲੀ ਸੀ ਇਹਨੂੰ ਵੀ ਕਿਰਪਾ ਕਰਕੇ ਸਾਲ ਦਿੱਤਾ ਤੇ ਆਪਣੇ ਅੰਦਰਿੰਗ ਰੂਪੀ ਪੱਤਰਾਂ ਵਿੱਚੋਂ ਸੋ ਕਿਰਪਾ ਭਰੇ ਐਸੀ ਵਰਖਾ ਕੀਤੀ ਜਿਸ ਕਰਕੇ ਤ੍ਰਿਸ਼ਨਾ ਦੀ ਜਿਹੜੀ ਸੋ ਇਹ ਅੱਗ ਸੀ ਬਾਲੀ ਉਹ ਵੀ ਕਿਰਪਾ ਕਰਕੇ ਬੁਝਾ ਦਿੱਤੀ ਹੈ। ਤੀਸਰੇ ਪਾਸੇ ਇਹ ਜਿਹੜਾ ਲੋਕ ਰੂਪੀ ਕੁੱਤਾ ਸੀ ਇਹਨੂੰ ਸੰਤੋਖ ਦਾ ਤੀਰ ਮਾਰ ਕੇ ਇਹਨੂੰ ਨਾਸ ਕਰ ਦਿੱਤਾ ਹੈ। ਤੇ ਆਪਣੇ ਕਿਹੜੇ ਡੰਗ ਮਾਰਨਾ ਜਿਹੜੀ ਇਹ ਮਾਇਆ ਨੂੰ ਮਿੱਥਿਆ ਨਿੱਥੇ ਕਰਨਾ ਜਿਹੜੀ ਮਿੱਥਿਆ ਦ੍ਰਿਸ਼ਟੀ ਹੈ ਨਾ ਕਿ ਇਹ ਮਾਇਆ ਨਾਸ਼ਵੰਤ ਹੈ ਸਦਾ ਨਾਲ ਨਹੀਂ ਜਾਣੀ ਇਹ ਜਿਹੜੀ ਮਿੱਥਿਆ ਦ੍ਰਿਸ਼ਟੀ ਹੈ ਇਹ ਸਭ ਪਿੱਛੋਂ ਕੇ ਸਭ ਨੇ ਡੰਗ ਮਾਰਨਾ ਹੈ ਜਿਸ ਕਰਕੇ ਇਹ ਮਾਇਆ ਨੂੰ ਸ਼ਿਕਾਰ ਵੀ ਨਾਸ਼ ਹੋਇਆ। ਸੋ ਇਸ ਤਰੀਕੇ ਨਾਲ ਵਾਹਿਗੁਰੂ ਜੇ ਕਿਰਪਾ ਕਰੇ ਆਹੋ ਜਸ ਰਖੇਣ ਗੁਰਪਾਲ ਹੈ ਜਿਸ ਦੀ ਰੱਖਿਆ ਕਰਨ ਵਾਲਾ ਗੁਰਪਾਲ ਪਰਮੇਸ਼ਰ ਨਾਨਕ ਰੋਮ ਰਸ਼ੇ ਦੇ ਅੰਦਰ ਉਹਦਾ ਕੋਈ ਰੋਮ ਵੀ ਵਾਲ ਵੀ ਨਹੀਂ ਪਿੰਦਾ ਕਰ ਸਕਦਾ ਰੱਬ ਦੇ ਪਿਆਰਿਆਂ ਦਾ ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਸੋ ਜਿਸ ਦਾ ਸਾਹਿਬ ਡਾਢਾ ਹੋਏ ਜਿਸ ਰੁਮਾਲ ਦਾ ਸਾਕ ਹੈ ਪੂਏ ਜਰਾ ਮਰਾ ਆਪ ਸਿਰਫ ਸਾਫ ਸਭ ਹਲਕਾ ਵਰਤ ਹੈ ਕੋਈ ਨਾਗ ਨਾ ਸਕੈ ਬਿਨ ਹਲਕਾ ਲਾਇਆ। ਸੋ ਮਨ ਹੋਏ ਨਿਸ਼ਚਿੰਤ ਨਿਸਰ ਹੋਏ ਨਹੀਂ ਹੈ ਸੋ ਨਿਸ਼ਚਿੰਤ ਹੋ ਕੇ ਨਿਸਰ ਹੋ ਕੇ ਰਹਿਣਾ ਚਾਹੀਦਾ ਹੈ। ਸੋ ਵਾਹਿਗੁਰੂ ਦਾ ਇੱਕ ਭੈ ਕਰਨਾ ਚਾਹੀਦਾ ਹੈ ਬਾਕੀ ਜੇ ਵਾਹਿਗੁਰੂ ਆਖਿਆ ਤਾਂ ਕੌਣ ਹੈ ਸਾਨੂੰ ਮਾਰਨ ਵਾਲਾ। ਸੋ ਕਦੇ ਵੀ ਸੋ ਪਰਮੇਸ਼ਰ ਦਾ ਭਰੋਸਾ ਨਾ ਛੱਡੋ ਫਿਰ ਕੋਈ ਵਾਲ ਵੀ ਗੰਗਾ ਨਹੀਂ ਕਰ ਸਕੇਗਾ। ਹਰ ਯੁਗ ਯੁਗ ਭਗਤੋਂ ਪਾਇਆ ਭੈ ਰੱਖਦਾ ਆਇਆ ਰਾਮ ਰਾਜੇ ਹਰ ਰਾਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪੜਾਇਆ ਬਸ ਜਰਾ ਕੀ ਆਦਿਓ ਰੱਖਿਆ ਯੁਗ ਯੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਗਾ ਹਮੇ ਸਭ ਚਲਾਇਆ ਰਾਮ
ਬਹੁਤ ਯਤਨ ਕਰਦਾ ਬਲਵੰਤਕਾਰੀ
ਤੇ ਜਿਸ ਨੂੰ ਪਰਮੇਸ਼ਰ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ। ਹਜ਼ੂਰ ਇਹ ਦੂਸਰੀ ਪੌੜੀ ਦੇ ਵਿੱਚ ਇਹ ਫਰਮਾਉਂਦੇ ਹਨ ਜਿਸ ਨੂੰ ਪਰਮੇਸ਼ਰ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ ਹੈ। ਜੇ ਪਰਮੇਸ਼ਰ ਮਾਰਨਾ ਚਾਹੇ ਤਾਂ ਸੋ ਰਾਵਣ ਸੇ ਮੈਂ ਰਾਵਣ ਸੇ ਖੱਟਾ ਨੂੰ ਉਸੇ ਪਲ ਵੀ ਪਿਛਾੜੇ ਉਹ ਪਲ ਵਿੱਚ ਹੀ ਪੜਕਾ ਕੇ ਮਾਰਦਾ ਵੱਡੇ ਵੱਡੇ ਰਾਜਿਆਂ ਨੂੰ ਮਾਤੇ ਮਤੰਗ ਜਿਹੜੇ ਜਲ ਸੰਘ ਤੁਰੰਗ ਸਵਾਰੇ ਹੋਰ ਤੁਰੰਗ ਪੁਰੰਗ ਸਿਕੂਲਤ ਪਾਉਣ ਕੇ ਗੌਰ ਕੋ ਜਾਤ ਨਿਵਾਰੇ ਪਾਰੀ ਭੁਜਾਣ ਕੇ ਭੂਤ ਭਲੇ ਬਿਨ ਨਿਆਲ ਤੀਸਰਾ ਜਾਤ ਵਿਚਾਰੇ ਇਹਦੇ ਪੈ ਤੋਂ ਕਹਾ ਪੈ ਭੂਤ ਅੰਬ ਕੋ ਨਾਂਗੇ ਜੀ ਪਾਏ ਪਧਾਰੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਇਹ ਸਾਖੀ ਇੱਥੇ ਵੀ ਹਜ਼ੂਰ ਸੱਚੇ ਪਾਤਸ਼ਾਹ ਇੱਕ ਸਾਖੀ ਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਇੱਥੇ ਉਚਾਰਨ ਕਰ ਰਹੇ ਹਨ। ਸੋ ਬਹੁਤ ਯਤਨ ਕਰਤਾ ਬਲਵੰਤਕਾਰੀ ਬਹੁਤ ਸਾਰਾ ਯਤਨ ਕਰਨ ਲੱਗਾ ਸੀ ਪ੍ਰੀਸ਼ਤ ਰਾਜਾ ਇਹ ਇੱਕ ਰਾਜਾ ਹੋਇਆ ਪ੍ਰੀਸ਼ ਚੰਗਾ ਪਰਮਾਤਮਾ ਸੀ। ਸੋ ਉਸਦੇ ਕੋਲ ਇੱਕ ਵਾਰੀ ਕਹਿੰਦੇ ਕਲਯੁਗ ਆਇਆ ਸੋ ਪੁੱਛਣ ਲੱਗਾ ਜੀ ਇੱਥੇ ਤੁਹਾਡਾ ਰਾਜ ਹੈ ਤੇ ਮੇਰਾ ਵੀ ਰਾਜ ਹੈ ਸੋ ਤੁਸੀਂ ਦੱਸੋ ਇਹ ਪ੍ਰੀਸ਼ਤ ਰਾਜਾ ਮੇਰਾ ਨਿਵਾਸ ਕਿੱਥੇ ਹੋਇਆ ਤੇ ਮੇਰਾ ਟਿਕਾਣਾ ਵੀ ਦੱਸੋ। ਉਹ ਕਹਿਣ ਲੱਗੇ ਜਿੱਥੇ ਟਿਕਾਰੀ ਕਾਮੀ ਹੋ ਉੱਥੇ ਜਾ ਜਿੱਥੇ ਸ਼ਰਾਬੀ ਹੋ ਉੱਥੇ ਤੂੰ ਜਾ ਜਿੱਥੇ ਵੇਸਵਾ ਦੇ ਰਾਜ ਨੂੰ ਉੱਥੇ ਜਾ ਜਿੱਥੇ ਤਪ ਵਿਸ਼ਾਲ ਧੋਖਾ ਪ੍ਰੇਮ ਹੈ ਪੇਟੀਆਂ ਬਣ ਪੈਣਗੀਆਂ ਉੱਥੇ ਜਾ। ਸੋ ਉਹ ਤੇਰਾ ਟਿਕਾਣਾ ਇਹਨੇ ਹੱਥ ਜੋੜੇ ਕਹਿਣ ਲੱਗਾ ਜੀ ਇਹ ਤਾਂ ਤੁਸੀਂ ਦੱਸ ਦਿੱਤਾ ਕੋਈ ਚੇਕਰ ਦੀ ਕੋਈ ਚੰਗੀ ਜਗ੍ਹਾ ਵੀ ਦੱਸ ਦਿਓ ਨਾ। ਕਹਿਣ ਲੱਗੇ ਚੰਗਾ ਜਿੱਥੇ ਸੋਇਣਾ ਹੋਵੇ ਉੱਥੇ ਵੀ ਤੂੰ ਨਿਵਾਸ ਕਰ ਲਿਆ। ਕਹਿਣ ਲੱਗਾ ਬੜੀ ਖੁਸ਼ੀ ਦੀ ਗੱਲ ਹੈ। ਸੋ ਇਹ ਜਦੋਂ ਗੱਲ ਕਹੀ ਤਾਂ ਇਹ ਜਿਹੜਾ ਕਲਯੁਗ ਸੀ ਇਹ ਮੱਖੀ ਦਾ ਰੂਪ ਧਾਰ ਕੇ ਉਸੇ ਪ੍ਰੇਸ਼ਤ ਰਾਜੇ ਦੇ ਜਿਹੜਾ ਉੱਪਰ ਮੁਕਤ ਸੀ ਸੋ ਉਸਦੇ ਉੱਪਰ ਬੈਠ ਗਿਆ ਉਸਦੇ ਉੱਪਰ ਬੈਠਣ ਤੋਂ ਇਹਦੀ ਵਰਤ ਮਾਰੀ। ਸੋ ਇਹ ਸ਼ਿਕਾਰ ਖੇਡਣ ਵਾਸਤੇ ਗਿਆ ਸੋ ਅੱਗੇ ਰਿਸ਼ੀ ਸਮਾਧੀ ਲਾਈ ਬੈਠੇ ਸਨ। ਸੋ ਸਮਾਧੀ ਲਾਇਆ ਤੋਂ ਇਹ ਹਰਨ ਪਿੱਛੋਂ ਭਜਾਈ ਜਾਂਦਾ ਉਹਨੇ ਦੇਖਿਆ ਨਾ ਇਹ ਰਾਜਾ ਜਾ ਕੇ ਪੁੱਛਣ ਲੱਗਾ ਵੀ ਜਿਹੜਾ ਅਸੀਂ ਕਹਿੰਦੇ ਹਰਨ ਦੇਖਿਆ ਕਿਧਰੋਂ ਗਿਆ ਹੈ ਇਹ ਕਹਿਣ ਲੱਗਾ ਨਹੀਂ ਵੀ ਮੈਂ ਤਾਂ ਸਮਾਧੀ ਲਾਈ ਸੀ ਮੈਨੂੰ ਕੋਈ ਪਤਾ ਨਹੀਂ ਇਹ ਬੋਲਿਆ ਹੀ ਸਮਾਧੀ ਲਾ ਕੇ ਬੈਠਾ ਰਿਹਾ ਉੱਥੇ ਇੱਕ ਸੱਪ ਮਰਿਆ ਪਿਆ ਸੀ ਉਹਨੇ ਆਪਣੇ ਪੜਖ ਦੇ ਗੋਸ਼ੇ ਨਾਲ ਸੋ ਇਸਦੇ ਗਲ ਚ ਪਾ ਦਿੱਤਾ। ਜਦ ਇਹਦੇ ਗਲ ਚ ਪਾ ਕੇ ਅਗਾਂਹ ਲੰਘ ਗਿਆ ਜਦੋਂ ਇਸਦੀ ਹਰੀ ਸਮਾਧੀ ਨਹੀਂ ਖੁੱਲੀ ਮੁੰਡਿਆਂ ਨੇ ਜਾ ਕੇ ਉਸਦੇ ਲੜਕੇ ਨੂੰ ਦੱਸਿਆ ਕਿ ਤੇਰੇ ਪਿਤਾ ਦੇ ਗਲ ਵਿੱਚ ਤਾਂ ਰਾਜਾ ਮਰਿਆ ਸੱਪ ਪਾ ਗਿਆ ਉਹ ਇਹ ਤਪੱਸਿਆ ਕਰਕੇ ਵਰ ਲੈ ਕੇ ਆਇਆ ਸੀ ਵੱਖਰੇ ਵੱਖਰੇ ਨਾਲ ਪਾਉਂਦੇ ਸ੍ਰਿੰਗੀ ਦੇ ਕਹਿੰਦੇ ਨੇ ਪੁੱਤਰ ਸੀ ਰਿਖੀ ਉਹ ਆਇਆ ਸੀ ਬੜਾ ਭਾਰੀ ਵਰ ਲੈ ਕੇ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਆ ਕੇ ਵੇਖਿਆ ਠੀਕ ਉਹਦੇ ਪਿਤਾ ਦੇ ਗਲ ਸਮਾਧੀ ਜਦੋਂ ਖੁੱਲੀ ਰੁਕੀ ਉਹਨੇ ਸੱਪ ਆਪਣੇ ਪੈਰ ਗਲੇ ਵਿੱਚ ਮਰਿਆ ਹੋਇਆ ਤੱਕ ਕਿਸੇ ਦਿੱਤਾ। ਸੋ ਇਹਨੇ ਦੱਸਿਆ ਜਿਸਦੇ ਪੁੱਤਰ ਨੇ ਕਿ ਮੈਂ ਤੈਨੂੰ ਸਾਫ ਦਿੱਤਾ ਹੈ ਕਹਿਣ ਕੇ ਸਾਫ ਨਹੀਂ ਤੇ ਦੇਣਾ ਚਾਹੀਦਾ ਰਾਜਾ ਵਾਲਾ ਪਰਮਾਤਮਾ ਸੀ ਕੀ ਹੋ ਗਿਆ ਜੇ ਉਸਦੀ ਬੁੱਧੀ ਵਿੱਚ ਕੋਈ ਫਰਕ ਪੈ ਗਿਆ ਸੀ ਉੱਥੇ ਸਾਫ ਨਹੀਂ ਦੇਣਾ ਚਾਹੀਦਾ ਇਹ ਕਹਿਣ ਲੱਗੇ ਫਿਰ ਹੁਣ ਮੇਰਾ ਸਾਫ ਦਾ ਸੱਤ ਹੈ ਉਹ ਸੱਤਾਂ ਦੇ ਵਿੱਚ ਮਰ ਗਿਆ ਫਿਰ ਕਹਿੰਦੇ ਅੱਛਾ ਅਸੀਂ ਦੱਸਦੇ ਨੇ ਉਸ ਦਿਨ ਤਾਂ ਜਦੋਂ ਦੱਸ